जो किछ करे सोई सुख मान। जो किछ करे सोई सुख मान। सोई सुख मान। भूला काहे भूला काहे फिरे अजान। जो किछ करे सोई सुख मान। जो मंदर का जो मंदर का थमे थमने क्यों गुर का शब्द मने अस्थमने। क्यों गुर का शब्द मने अस्थम मने। जो पखाने नाव चन तरे जो पखाने नाव चढ़ता रे प्राणी गुर चरण लगत निस्तरे। प्राणी गुर चरण लगत निस्तर। जो अंधकार दीपक परगास जो अंधकार दीपक परगास गुर दर्शन देख मन होए बेगास। गुर दर्शन देख मन होए बिगास। जो महा उद्यान में मार्ग पावे जो महा उद्यान में मार्ग पावे क्यों साधु संग मिल ज्योत प्रगटावे। त्यों साधु संग मिल ज्योत प्रगटावे। तिन संतन की बाछो दूर तिन संतन की बाछो दूर नानक की हर लोचा नानक की हर लोचा पूर लोचा पूर भूला काहे फिरे अजान भूला काहे फिदे अजान जो किछ करे सोई सुख मान जो किछ करे सोई सुख मान सोई सुख मान मन मूरख कहे बिलाइए मन मूरख कहे बिलाइए पूर्व लिखे पाइए पूर्व लिखे का लिखिया पाइए दुख सुख प्रभु देवल दुख सुख प्रभु देवल अवर त्याग तू तिसे चिता तिसे चिता भूला काहे भूला काहे फिरे अजान भूला काहे फिरे अजान जो किछ करे सोई सुख मान जो किछ करे सोई सुख कौन बस्त आई तेरे संग कौन बस्त आई तेरे संग लपट रहो रस लोभी पतंग लपट रहो रस लोभी पतंग राम नाम जप हृदय माहे। राम नाम जप हृदय माहे, नानक पत सेती घर जा। नानक पत सेती घर जा, भूला काहे भूला काहे फिरे अजान, भूला काहे फिरे अजान, जो किछ करे सोई सुख मान, जो किछ करे सोई सुख मान, जो किछ करे सोई सुख मान, भूला काहे फिरे अजान, जो मंदिर को थामे थमन, क्यों गुर का शब्द मन है अस्थमन, जो पखान नाव चढ़तर प्राणी गुरु चरण लगत निस्तर, ज्यो अंधकार दीपक परगास, गुरु दर्शन देख मन होए विगास, ज्यो महा उदयान में मार्ग पावे, त्यों साधु संग मिल जोत प्रगटावे, तिन संतन की बाछों दूर, नानक की हर लोचा पूर, मन मूर्ख काहे बिलाइए, पुरब लिखे का लिखे आ पाइए, दुख सुख प्रभ देवन अवर त्याग तू तिसै चतार, जो किछ करे जो किछ करे सोई सुख मान, घर बाहर तेरा भरवासा, तू जान के है संग, कर कृपा प्रीतम प्रभ अपने नाम जपो हर रंग, जान को जन का प्रभु अपने का तान, जो तू करे करावे स्वामी, जो तू करे करावे स्वामी, सा मसलत परवान, जो किछ करे सो ही सुख माने, भूला काहे फिरे अजाने। भूल के पटकना विच पै गया है। भुल दा अखरी अर्थ ही एहो है, जदों कोई मंजिल ना होवे, राह खुंज जाए, उन्हूं आपां कहने भुल गया है। ते खुंजिया होया मनुख जिहड़ा भटकदा है, भटकना थकावट है, थकावट विरलाप नूं बिल्लाए नूं जो जन्म दिंदी है। बड़ी लंबी कहानी है भटकना दी। ते भटकना क्यों है? इसलिए क्योंकि जेड़ी चीज इस दे जीवन दा सहारा बनी हुई है वो सारी डोल रही है, अडोल नहीं। मनुख ने जीवन दा सहारा जिस जिस चीज नूं भी बनाया होया अजोके समय विच, भावें रिश्तेदार ने, संबंधी ने, मित्र दोस्त ने, भावें पदार्थ ने, भावें धन दौलत है, भावें चतराई सियानप दनाई है, पढ़ाई है, विद्या है, ये चीज़ां मनुख ने अपने जीवन लई साधन चुनिया ने, इन्हां दे सहारे जीव रहा है। पर कदी तुसी गहराई नाल देखो ये सारियां चीज़ां ही स्थिर नहीं। एक बड़ा विद्वान है, उन्दे ख्याल भी बड़े स्थिर होण ते ओ अपने विचारां नूं दृढ़ता नाल कलम बंद कर दे, लिख देवे ताकि मेरी विचारधारा, मेरी सोच जिहड़ी है वो संसार विच स्टैबलिश हो जाए। पर कि उस तो बाद उस विषय ते, उस सब्जेक्ट ते होर कोई लिखना बंद कर देगा? क्योंकि जिन्हें लिखिया है, जिन्हें अपना ख्याल कलम बंद कीता है, उन्हें इसे ख्याल नाल कीता है कि जो कुछ मैं सोचिया है ये फैसला है, जो भी मनुख कहिंदा है इसे आधार ते कहिंदा है, लिखदा है इसे आधार ते लिखदा है भी मेरी खोज, मेरी स्टडी आ है, ताकि दूजे लोग संसार दे आउन वाले समय विच लिखना बंद कर दिंदे ने, होर स्टडी चलदी है, होर खोज चलदी है, कुछ दिन, कुछ महीने, कुछ वरे बीतते ने, उसे सब्जेक्ट नूं दूजा होर अगे तोरदा है ते पढ़न वाला भी पढ़न लगिया कह दिंदा आ नवी खोज है, है वो पुरानी हो गई, कोई उस तो अगे वधिया। जे इन बिन ओ गल ओ लिख दिंदा उन्हूं नवी खोज कोई ना कहिंदा, जिहड़ी गल दो साल पहला किसी ने लिखी है, जे दो साल बाद भी कोई ओहो ही लिख देवे किताब, इन बिन लिख देवे कोई नहीं पढ़ेगा, कोई नवीनता उनके सामने आई है। तो नवीनता जिहड़ी है वो चलदे दी निशानी है, क्योंकि उनका विचारधारा का समा चल रहा है, पहले नूं पिछे छड्ड गया, ये पिछली गल है जी, हुण उस तो नवी गल सामने आई है, नवी खोज नाल लिख रहा है। इसका मतलब सोच स्टैबलिश, कोई फैसला स्टैबलिश नहीं, डोल रहा है, पता नहीं कितने जाके पहले ने खत्म हो जाने, दूजे नवे ने आ जाने। इस तरह दौलत है, एक कोल अज है कल नहीं, कल अज जिंदे कोल नहीं उन्दे कोल कल है, इनका सहारा भी डोल रहे है। मैं एक वर्ष की सी कि सतगुरु ने बाणी विच इसे लिए आख दिता, कहन लगे धावत को धावत को धाव है बो भात, ਭਰਮ ਆਇਆ ਹੋ, ਕਿਉਂਕਿ ਸੰਸਾਰ ਦੀ ਹਰ ਇੱਕ ਚੀਜ਼ ਡੋਲ ਰਹੀ ਅਡੋਲ ਨਹੀਂ। ਗੁਰਬਾਣੀ ਨੇ ਇਸੇ ਲਈ ਕੁਦਰਤ ਦੀ ਹਰ ਇੱਕ ਚੀਜ਼ ਨਾਲ ਚੱਲਦਾ ਲਫ਼ਜ਼ ਆਖ ਦਿੱਤਾ। ਅਤੇ ਮੈਂ ਇੱਕ ਵਾਰ ਕੀਤੀ ਸੀ, ਇੱਕ ਲਫ਼ਜ਼ ਬੜਾ ਮਸ਼ਹੂਰ ਹੋ ਗਿਆ, ਇਹ ਸੰਸਾਰ ਜੀ ਚਲਾਏਮਾਨ ਹੈ। ਚਲਾਏਮਾਨ ਦਾ ਕੀ ਅਰਥ ਹੈ? ਚੱਲਣ ਵਾਲਾ, ਚੱਲਦਾ ਰਹਿੰਦਾ। ਬਾਣੀ ਅੰਦਰ ਸਤਿਗੁਣੀ ਐਗਜ਼ਾਮਪਲ ਵੀ ਦਿੱਤੀ ਕਿ ਹਰ ਹਟ ਕੀ ਮਾਲਾ ਜੈਸੇ ਟਿੰਡ ਲਗਤ ਹੈ, ਇੱਕ ਸੱਖਣੀ ਇੱਕ ਫੇਰ ਭਰੀਅਤ ਹੈ। ਜਿਵੇਂ ਕਿਸੇ ਹਰਟ ਦੀ ਖੂਹ ਦੀਆਂ ਮਾਲ ਜਿਹੜੀ ਹੈ ਟਿੰਡਾਂ ਨੇ, ਉਹ ਚੱਲਦੀਆਂ ਰਹਿੰਦੀਆਂ ਨੇ, ਉਹਨਾਂ ਦਾ ਕੰਮ ਹੈ ਚੱਲਣਾ। ਜੇ ਪਾਣੀ ਦੀਆਂ ਟਿੰਡਾਂ ਖਲੋ ਜਾਣ ਤਾਂ ਉਹਨਾਂ ਦਾ ਫਾਇਦਾ ਹੀ ਕੋਈ ਨਹੀਂ। ਬਣਾਉਣ ਵਾਲੇ ਨੇ ਉਹਨਾਂ ਨੂੰ ਚੱਲਦਾ ਰੱਖਣ ਲਈ ਬਣਾਇਆ। ਤੋ ਬ੍ਰਹਿਮੰਡ ਜਿੰਨਾ ਹੈ, ਇਹਦੇ 'ਚ ਗੁਰੂ ਨੇ ਆਖ ਦਿੱਤਾ ਦਿਨ ਰੱਬ ਚੱਲੇ ਨਿਸ ਸੱਸ ਚੱਲੇ, ਹਰ ਇੱਕ ਚੀਜ਼ ਚੱਲ ਰਹੀ ਹੈ। ਪਦਾਰਥ ਵੀ ਚੱਲ ਰਹੇ ਨੇ, ਵਸਤੂਆਂ ਵੀ ਚੱਲ ਰਹੀਆਂ ਨੇ, ਕੁਦਰਤ ਦਾ ਹਰ ਨਜ਼ਾਰਾ ਬਦਲ ਰਿਹਾ। ਹੁਣ ਕੁਝ ਹੋਰ ਹੈ, 2 ਘੰਟੇ ਬਾਅਦ ਕੁਝ ਹੋਰ ਹੈ। ਇਸੇ ਲਈ ਸਾਨੂੰ ਹਰ ਰੋਜ਼ ਸਵੇਰੇ ਜੇ ਕੁਝ ਜਾਣਨਾ ਹੋਵੇ ਸਾਨੂੰ ਵੈਦਰ ਵੀ ਸਟੱਡੀ ਕਰਨਾ ਪੈਂਦਾ, ਅੱਜ ਕੀ ਹੈ ਕੱਲ ਕੀ ਹੋਏਗਾ ਪਰਸੋਂ, ਕਿਉਂ ਜੇ ਇੱਕੋ ਹੀ ਰਹੇ ਤਾਂ ਫਿਰ ਸਾਨੂੰ ਵੈਦਰ ਸਟੱਡੀ ਕਰਨ ਦੀ ਕੀ ਲੋੜ ਹੈ? ਜਿਹੜਾ ਅੱਜ ਕੱਲ੍ਹ ਵੀ ਉਹੀ ਹੋਣਾ ਹੈ। ਹਰ ਆਏ ਦਿਨ ਨਾਲ ਮੌਸਮ ਬਦਲ ਰਿਹਾ ਹੈ। ਸੋ ਜਦੋਂ ਕੋਈ ਚੀਜ਼ ਬਦਲਦੀ ਹੈ ਤਾਂ ਇਸਦਾ ਮਤਲਬ ਸਥਿਰ ਨਹੀਂ। ਪ੍ਰਭੂ ਨੇ, ਮਾਲਕ ਨੇ ਸੰਸਾਰ ਦੀ ਹਰ ਇੱਕ ਚੀਜ਼ ਜਿਹੜੀ ਹੈ ਉਹ ਚਲਾਏਮਾਨ ਬਣਾਈ। ਅਤੇ ਜਦੋਂ ਮਨੁੱਖ ਸੰਸਾਰ ਨੂੰ ਆਪਣਾ ਸਹਾਰਾ ਬਣਾ ਲੈਂਦਾ, ਦੁਨੀਆ ਨਾਲ ਜੁੜਦਾ, ਉਦੋਂ ਮਨੁੱਖ ਦਾ ਜੀਵਨ ਵੀ ਸਥਿਰ ਨਹੀਂ ਰਹਿੰਦਾ। ਇੱਕ ਚੱਲੇ ਜਾਂਦੇ ਸਾਈਕਲ ਨੂੰ ਹੱਥ ਪਾ ਕੇ ਖਲੋਣਾ ਚਾਹੇ, ਇਹ ਗੱਲ ਤਾਂ ਨਾਮੁਮਕਿਨ ਹੈ, ਕਿਉਂਕਿ ਉਹ ਚੱਲ ਰਿਹਾ। ਜਾਂ ਤੈਨੂੰ ਉਹਦੇ ਨਾਲ ਹੱਥ ਛੱਡਣਾ ਪਏਗਾ ਜੇ ਤੂੰ ਖਲੋਣਾ ਚਾਹੁੰਦਾ, ਅਤੇ ਨਹੀਂ ਤਾਂ ਤੈਨੂੰ ਉਸ ਸਾਈਕਲ ਦੀ ਚਾਲ ਨਾਲ ਦੌੜਨਾ ਪਏਗਾ। ਚੱਲਿਆ ਜਾਂਦਾ ਸਾਈਕਲ ਤੈਨੂੰ ਹੱਥ ਪਾਉਣ ਦੀ ਇਜਾਜ਼ਤ ਤਾਂ ਦੇਵੇਗਾ ਜੇ ਤੂੰ ਨਾਲ ਉਹਦੇ ਦੌੜੇਗਾ, ਨਹੀਂ ਤਾਂ ਤੈਨੂੰ ਹੱਥ ਛੱਡਣਾ ਪਏਗਾ। ਹੁਣ ਸੰਸਾਰ ਜਿਹੜਾ ਉਹ ਚਲਾਏਮਾਨ ਹੈ, ਇਹਦੀ ਹਰ ਇੱਕ ਚੀਜ਼ ਚੱਲ ਰਹੀ, ਜੀਵਨ ਵੀ ਚੱਲ ਰਿਹਾ, ਬ੍ਰਹਿਮੰਡ ਚੱਲ ਰਿਹਾ। ਇਸ ਲਈ ਜੇ ਤੂੰ ਸੰਸਾਰ ਨੂੰ ਹੱਥ ਪਾਵੇਂ, ਇਹਦਾ ਸਹਾਰਾ ਢੂੰਡੇ, ਤੈਨੂੰ ਚੱਲਣਾ ਪਏਗਾ, ਤੂੰ ਖਲੋ ਨਹੀਂ ਸਕਦਾ, ਚੱਲਦੀ ਚੀਜ਼ ਨਾਲ ਚੱਲਣਾ ਪੈਂਦਾ। ਹੁਣ ਚੱਲਣ ਵਾਲਾ ਮਨੁੱਖ ਥੱਕ ਜਾਂਦਾ, ਦੁਖੀ ਹੁੰਦਾ, ਥਕਾਵਟ ਜਿੰਨੀ ਹੈ ਉਹ ਦੌੜ ਵਿੱਚ ਹੈ, ਅਤੇ ਇਕਾਗਰਤਾ ਵਿੱਚ ਖਲੋਣ ਵਿੱਚ ਮਨੁੱਖ ਨਿਸ਼ਚਿੰਤ ਹੁੰਦਾ, ਰੈਸਟ ਹੈ। ਗੁਰੂ ਕਹਿੰਦੇ ਨੇ ਆਹ ਕਾਰਨ ਹੈ ਤੇਰੀ ਜਿਹੜੀ ਆਤਮਕ ਅਸ਼ਾਂਤੀ ਬਣੀ ਹੋਈ ਹੈ, ਕਿਉਂਕਿ ਤੂੰ ਸੰਸਾਰ ਨਾਲ ਜੁੜਿਆ ਅਤੇ ਸੰਸਾਰ ਚੱਲ ਰਿਹਾ, ਅਤੇ ਤੇਰੀ ਵੀ ਭਟਕਣਾ ਖਤਮ ਨਹੀਂ ਹੋ ਰਹੀ ਕਿਸੇ ਨਾ ਕਿਸੇ ਬਹਾਨੇ। ਗੁਰੂ ਨੇ ਬਾਣੀ ਅੰਦਰ ਇਸੇ ਲਈ ਆਖ ਦਿੱਤਾ, ਕਹਿਣ ਲੱਗੇ ਕਬੂ ਜਿਹੜਾ ਉਬ ਚੜਤ ਹੈ, ਕਬੂ ਜਿਹੜਾ ਉਬ ਚੜਤ ਹੈ, ਕਬੂ ਜਾਏ ਪਿਆਲੇ ਲੋਭੀ ਜਿਹੜਾ ਫਿਰ ਨਾ ਰਹਿਤ ਹੈ, ਟੇਕੇ ਨਹੀਂ ਰਹਿੰਦਾ ਫਿਰ ਤੋਂ ਭਾਵ ਅਡੋਲ ਰਹਿਣਾ, ਟੇਕੇ ਰਹਿਣਾ। ਲੋਭੀ ਜਿਹੜਾ ਫਿਰ ਨਾ ਰਹਿਤ ਹੈ, ਚਾਰੇ ਕੁੰਡਾ ਬਹਾਲੇ ਚਾਰੇ ਦਿਸ਼ਾਵਾਂ ਵਿੱਚ ਦੌੜਿਆ ਫਿਰਦਾ। ਹੁਣ ਬਲਕਿ ਸਰੀਰ ਕਰਕੇ ਘੱਟ ਦੌੜਦਾ, ਮਨ ਕਰਕੇ ਜ਼ਿਆਦਾ ਦੌੜਦਾ। ਸਮਾਂ ਬਦਲ ਰਿਹਾ, ਸਰੀਰ ਕਰਕੇ ਦੌੜਨਾ ਕੁਝ ਹੋਰ ਗੱਲ ਸੀ, ਉਹਦੀ ਸੀਮਾ ਸੀ, ਕਿਉਂਕਿ ਸਰੀਰ ਬਹੁਤਾ ਨਹੀਂ ਦੌੜ ਸਕਦਾ। ਇੱਕ ਦਿਨ ਵਿੱਚ ਸਰੀਰ ਦੌੜ ਕੇ ਸਫ਼ਰ ਕਰ ਲਏਗਾ, 10-20-30 ਮੀਲ ਕਰ ਲਏਗਾ, ਇਸ ਤੋਂ ਜ਼ਿਆਦਾ ਨਹੀਂ ਕਰ ਸਕਦਾ। ਜੇ ਉਹ ਕਾਰਾਂ ਅਤੇ ਹਵਾਈ ਜਹਾਜ਼ਾਂ 'ਤੇ ਵੀ ਚੜ੍ਹੇ ਤਾਂ ਦਿਹਾੜੀ ਵਿੱਚ 2-4 ਹਜ਼ਾਰ ਮੀਲ ਸਫ਼ਰ ਕਰ ਲਏਗਾ ਉਹਦੀ ਸਪੀਡ ਨਾਲ। ਇਸ ਲਈ ਸਰੀਰ ਦੀ ਦੌੜ ਜਿਹੜੀ ਹੈ ਉਹ ਸੀਮਤ ਹੈ, ਥੋੜ੍ਹੀ ਹੈ, ਸਥੂਲ ਹੈ। ਹੁਣ ਕੀ ਹਾਲਤ ਹੈ, ਹੁਣ ਮਨੁੱਖ ਦੇ ਸਰੀਰ ਨਾਲੋਂ ਮਨ ਦੀ ਦੌੜ ਜ਼ਿਆਦਾ ਲੱਗੀ ਹੋਈ ਹੈ। ਮਨ ਕਰਕੇ ਮਨੁੱਖ ਦੂਰ ਦੁਰਾਡੇ, ਅੱਜ ਜਦੋਂ ਆਪਾਂ ਕੰਪਿਊਟਰ 'ਤੇ ਸਟੱਡੀ ਕਰਦੇ ਹਾਂ ਉਦੋਂ ਤਨ ਥੋੜ੍ਹਾ ਜਾਂਦਾ, ਉਦੋਂ ਮਨ ਕਿਸੇ ਥਾਂ 'ਤੇ ਚਲਾ ਜਾਂਦਾ। ਉਹਨੂੰ ਪੜ੍ਹ ਕੇ ਦੇਖਦੇ ਹਾਂ, ਸੁਣਦੇ ਹਾਂ, ਫਲਾਣੇ ਦੇਸ਼ ਵਿੱਚ ਆਹ ਚੀਜ਼ ਵਿਕ ਰਹੀ ਹੈ, ਉਹਦਾ ਆਹ ਰੇਟ ਹੈ, ਜੇ ਮੈਂ ਉੱਥੋਂ ਇਹ ਖਰੀਦਾਂ ਤਾਂ ਮੈਨੂੰ ਆਹ ਪ੍ਰੋਫਿਟ ਹੋਏਗਾ। ਮਨ ਕਰਕੇ ਹੀ ਮਨੁੱਖ ਸੋਚੀ ਜਾਂਦਾ। ਅੱਜ ਦੇ ਯੁੱਗ ਅੰਦਰ ਮਨੁੱਖ ਦੇ ਜੀਵਨ ਦੀ ਦੌੜ ਤਨ ਕਰਕੇ ਓਨੀ ਨਹੀਂ ਹੈ, ਉਹ ਵੀ ਜ਼ਿਆਦਾ, ਪਰ ਮਨ ਦੀ ਦੌੜ ਉਦੋਂ ਜ਼ਿਆਦਾ। ਇਸ ਲਈ ਤਨ ਕਰਕੇ ਮਨੁੱਖ ਥਕਾਵਟ ਵਿੱਚ ਓਨਾ ਨਹੀਂ ਹੋ ਰਿਹਾ ਜਿੰਨਾ ਮਨ ਕਰਕੇ ਹੋ ਰਿਹਾ। ਟੈਨਸ਼ਨ ਵੱਧ ਰਹੀ ਹੈ, ਫਿਕਰ ਵੱਧ ਰਹੇ ਨੇ, ਚਿੰਤਾ ਵੱਧ ਰਹੀਆਂ ਨੇ। ਤਨ ਕਰਕੇ ਮਨੁੱਖ ਓਨਾ ਨਹੀਂ ਦੌੜ ਰਿਹਾ, ਓਨੀ ਥਕਾਵਟ ਨਹੀਂ ਹੋ ਰਹੀ ਜਿੰਨੀ ਮਨ ਕਰਕੇ ਹੋ ਰਹੀ। ਹੁਣ ਜ਼ਰੂਰਤ ਹੈ ਮਨ ਦੀ ਅਡੋਲਤਾ ਦੀ, ਜਿਹੜੀ ਚੀਜ਼ ਭਟਕ ਰਹੀ ਹੈ। ਥੱਕ ਕੇ ਮਨੁੱਖ ਵਿਲ ਲਾਉਂਦਾ, ਦੁਖੀ ਹੁੰਦਾ ਜਦੋਂ ਬਹੁਤ ਥੱਕ ਜਾਏ। ਜਿਹੜੀ ਵੀ ਚੀਜ਼ ਤਨ ਕਰਕੇ ਭਾਵੇਂ ਮਨ ਕਰਕੇ ਜਦੋਂ ਬਹੁਤ ਥੱਕ ਜਾਏ ਨਾ, ਉਦੋਂ ਮਨੁੱਖ ਫਿਰ ਹਾਏ ਕਹਿੰਦਾ, ਦੁਖੀ ਹੁੰਦਾ, ਕਹਿੰਦਾ ਮੈਂ ਬਹੁਤ ਥੱਕਿਆ ਹੋਇਆ। ਹੁਣ ਮਨ ਦੀ ਇਹ ਹਾਲਤ ਹੈ, ਮਨ ਦਿਨ ਰਾਤ ਦੀ ਭਟਕਣਾ ਵਿੱਚ ਥੱਕ ਗਿਆ ਹੈ, ਬਿੱਲ ਆ ਰਿਹਾ, ਪਰੇਸ਼ਾਨ ਹੋ ਰਿਹਾ। ਹੁਣ ਇੱਕ ਹੋਰ ਖਿਆਲ ਕਰਿਓ, ਜਿਹੜੀ ਚੀਜ਼ ਨੂੰ ਅਡੋਲਤਾ ਵਿੱਚ ਲਿਆਉਣ ਲਈ ਕਿਸੇ ਸਹਾਰੇ ਦੀ ਲੋੜ ਹੈ, ਜਿਹੜੀ ਚੀਜ਼ ਡੋਲ ਰਹੀ ਹੋਵੇ ਉਹਨੂੰ ਟਿਕਾਉਣਾ ਹੋਵੇ ਤਾਂ ਉਹਨੂੰ ਕਿਸੇ ਸਹਾਰੇ ਦੀ ਲੋੜ ਹੈ। ਆ ਤੇਜ਼ ਹਵਾਵਾਂ ਚੱਲਣ, ਦਰਖਤ ਡੋਲਦੇ ਨੇ, ਕੋਈ ਜੜੋਂ ਨਾ ਪੱਟਿਆ ਜਾਏ। ਇਸੇ ਲਈ ਜਦੋਂ ਛੋਟੇ ਬੂਟੇ ਲਗਾਉਂਦੇ ਨੇ ਨਾ ਮਾਲੀ, ਉਹਨੂੰ ਦੋਵਾਂ ਪਾਸੋਂ ਬੰਨ ਦਿੰਦੇ ਨੇ, ਸਹਾਰਾ ਦੇ ਦਿੰਦੇ ਨੇ, ਉਹਦੇ ਨਾਲ ਕੋਈ ਸੋਟੀ ਗੱਡ ਦਿੰਦੇ ਨੇ, ਉਹਨੂੰ ਸਹਾਰਾ ਦੇ ਤਾਂ ਕਿ ਇਹ ਕਿਤੇ ਐਸਾ ਨਾ ਹੋਵੇ ਡੋਲਦਾ ਡੋਲਦਾ ਟੁੱਟ ਜਾਏ, ਜਿਹੜਾ ਨਾ ਉੱਖੜ ਜਾਏ। ਜਿਹੜੀ ਵਸਤੂ ਡੋਲ ਰਹੀ ਹੋਵੇ ਉਹਨੂੰ ਟਿਕਣ ਲਈ, ਖਲੋਣ ਲਈ, ਭਟਕਣਾ ਖਤਮ ਕਰਨ ਲਈ, ਅਡੋਲਤਾ ਲਈ ਸਹਾਰੇ ਦੀ ਲੋੜ ਹੈ। ਹੁਣ ਜਿਹੋ ਜਿਹੀ ਵਸਤੂ ਹੈ ਉਹ ਜਿਹੀ ਸਹਾਰਾ ਹੈ, ਆਸਰਾ ਵੀ ਉਹਦਾ ਹੀ ਹੁੰਦਾ। ਹੁਣ ਕਿਉਂਕਿ ਭਟਕਣਾ ਹੈ ਮਨ ਦੀ, ਜਿਵੇਂ ਪਹਿਲੇ ਅਰਜ਼ ਕੀਤੀ ਤੰਗ ਨਹੀਂ, ਹੁਣ ਜ਼ਿਆਦਾ ਬਲਕਿ ਮਨ ਥੱਕ ਰਿਹਾ। ਇਸੇ ਲਈ ਮਨੁੱਖ ਆਮ ਕਰਕੇ ਤੁਸੀਂ ਦੇਖੋਗੇ ਡਿਪਰੈਸ਼ਨ ਵਿੱਚ ਜ਼ਿਆਦਾ, ਫਿਕਰ ਅਤੇ ਚਿੰਤਾ ਮਨ ਕਰਕੇ ਜ਼ਿਆਦਾ ਨੇ, ਟੈਨਸ਼ਨ ਵੱਧ ਰਹੀ ਵੀ, ਬੈਠਾ ਘਰ ਵਿੱਚ ਹੈ, ਸਵੇਰ ਤੋਂ ਸ਼ਾਮ ਤੱਕ ਕਿਤੇ ਨਹੀਂ ਗਿਆ, ਸਰੀਰ ਕਰਕੇ ਥੱਕਿਆ ਹੀ ਨਹੀਂ, ਕਹਿੰਦਾ ਅੱਜ ਮੈਂ ਛੁੱਟੀ ਕਰਾਂਗਾ, ਰੈਸਟ ਕਰਾਂਗਾ, ਪਰ ਰੈਸਟ ਬਿਲਕੁਲ ਨਹੀਂ ਕੀਤੀ, ਸਾਰਾ ਦਿਨ ਬੈਠਾ ਚਿੰਤਾ ਵਿੱਚ ਲੱਗਾ ਹੋਇਆ, ਜੇ ਅੱਜ ਮੈਂ ਨਹੀਂ ਗਿਆ ਤਾਂ ਖੌਰੇ ਮੇਰਾ ਕਾਰੋਬਾਰ ਕਿਵੇਂ ਚੱਲੇਗਾ। ਤੋ ਮਨ ਦੀਆਂ ਚਿੰਤਾਵਾਂ ਵੱਧ ਰਹੀਆਂ ਨੇ, ਅਤੇ ਮਨ ਹੈ ਵਿਚਾਰਾਂ ਦਾ ਸੰਗ੍ਰਹਿ, ਇਹ ਡੋਲ ਰਿਹਾ ਭਟਕ ਰਿਹਾ, ਮਨ ਹੈ ਵਿਚਾਰਾਂ ਦਾ ਸੰਗ੍ਰਹਿ। ਇਸ ਲਈ ਜੇ ਮਨ ਨੂੰ ਅਡੋਲ ਕਰਨਾ ਹੋਵੇ ਤਾਂ ਵਿਚਾਰਾਂ ਨਾਲ ਹੀ ਅਡੋਲ ਕੀਤਾ ਜਾ ਸਕਦਾ, ਕਿਉਂਕਿ ਜਿਹੜੀ ਚੀਜ਼ ਹੋਵੇ ਉਹ ਜਿਹੀ ਸਹਾਰਾ। ਤਨ ਡੋਲਦਾ ਹੋਵੇ, ਕਦਮ ਡਗਮਗਾਉਂਦੇ ਹੋਣ ਕਿਉਂਕਿ ਸਥੂਲ ਹੈ, ਇਸ ਲਈ ਸਾਨੂੰ ਸਥੂਲ ਸਹਾਰੇ ਦੀ, ਕਿਸੇ ਦੂਜੇ ਦੀ ਬਾਂਹ ਫੜ ਲਵਾਂਗੇ ਵੀ ਮੈਨੂੰ ਸਹਾਰਾ ਦੇ, ਮੇਰੇ ਕਦਮ ਡੋਲ ਰਹੇ ਨੇ। ਕੋਈ ਦੂਜਾ ਵੀ ਮੈਂ ਦੇਖਦਾ, ਕਈ ਵਾਰ ਵੇਖਦਾ ਕਿਸੇ ਦੇ ਕਦਮ ਡੋਲ ਰਹੇ ਨੇ, ਉੱਠ ਕੇ ਆ ਕੇ ਉਹਦੀ ਬਾਂਹ ਫੜ ਲੈਂਦਾ, ਤਨ ਕਰਕੇ ਤਨ ਨਾਲ ਸਹਾਰਾ ਮਿਲਦਾ। ਹੁਣ ਮਨ ਜਦੋਂ ਅਡੋਲ ਨਾ ਹੋਵੇ, ਮਨ ਦਿਨ ਰਾਤ ਭਟਕ ਰਿਹਾ ਹੋਵੇ ਅਤੇ ਮਨ ਬਿੱਲਾ ਉੱਠੇ, ਥੱਕ ਜਾਏ, ਕੁਰਲਾ ਉੱਠੇ, ਤਾਂ ਉਦੋਂ ਇਹਨੂੰ ਫਿਰ ਮਨ ਨੂੰ ਵਿਚਾਰਾਂ ਦੀ ਲੋੜ ਹੈ ਸਹਾਰੇ ਦੀ, ਕਿਉਂਕਿ ਮਨ ਵਿਚਾਰ ਹੈ, ਵਿਚਾਰਾਂ ਦਾ ਸੰਗ੍ਰਹਿ। ਇਸ ਲਈ ਇਹਨੂੰ ਸਹਾਰਾ ਵੀ ਵਿਚਾਰਾਂ ਦਾ ਹੀ ਚਾਹੀਦਾ। ਮਨ ਭਟਕ ਰਿਹਾ ਸੀ, ਡੋਲ ਰਿਹਾ ਸੀ, ਥੱਕ ਗਿਆ ਸੀ, ਬਿੱਲਾ ਰਿਹਾ ਸੀ। ਗੁਰੂ ਅਰਜਨ ਪਾਤਸ਼ਾਹ ਜੀ ਨੇ ਸ਼੍ਰੀ ਸੁਖਮਣੀ ਸਾਹਿਬ ਵਿੱਚ ਸਹਾਰਿਆਂ ਦੀ ਜ਼ਿਕਰ ਕੀਤੀ, ਕਹਿਣ ਲੱਗੇ ਜਿਉ ਮੰਦਰ ਕੋ ਥੰਮੇ ਥੰਮਨ। ਦੇਖ, ਕਿਸੇ ਚੀਜ਼ ਨੂੰ ਵੀ ਸਹਾਰੇ ਦੀ ਲੋੜ ਹੈ, ਆਪਣੇ ਆਪ ਵਿੱਚ ਉਹ ਕਦੀ ਖੜਾ ਨਹੀਂ ਹੁੰਦਾ। ਮੈਂ ਇੱਕ ਵਾਰ ਕੀ ਤੁਸੀਂ ਆ ਛੱਤ ਹੈ, ਆਪਣੇ ਆਪ ਵਿੱਚ ਨਹੀਂ ਖੜੀ ਹੋ ਸਕਦੀ, ਇਹਨੂੰ ਦੀਵਾਰਾਂ ਦੇ, ਥੰਮੀਆਂ ਦੇ, ਪਿੱਲਰਸ ਦੇ ਸਹਾਰੇ ਦੀ ਲੋੜ ਹੈ। ਅਤੇ ਗੁਰੂ ਨੇ ਇਹ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਮਨ ਡੋਲ ਰਿਹਾ, ਇਸ ਲਈ ਮਨ ਹੈ ਵਿਚਾਰਾਂ ਦਾ ਸੰਗ੍ਰਹਿ, ਇਸ ਲਈ ਇਹਨੂੰ ਵਿਚਾਰਾਂ ਦੇ ਸਹਾਰੇ ਦੀ ਲੋੜ ਹੈ। ਤੇ ਉਹ ਵਿਚਾਰ ਨੇ ਜਿਹੜੇ ਇਸ ਮਨ ਨੂੰ ਸਹਾਰਾ ਦੇ ਸਕਦੇ ਨੇ, ਉਹ ਵਿਚਾਰ ਨੇ ਗੁਰੂ ਦੇ, ਉਹ ਜਿਹੜੇ ਗੁਰੂ ਦੇ ਵਿਚਾਰ ਨੇ ਉਹਨੂੰ ਅਸੀਂ ਸ਼ਬਦ ਆਖਨੇ ਆ। ਜਿਉ ਮੰਦਰ ਕੋ ਥਾਮੇ ਥੰਮਨ, ਜਿਉ ਮੰਦਰ ਕੋ ਥਾਮੇ ਥੰਮਨ, ਤਿਉ ਗੁਰ ਕਾ ਸ਼ਬਦ, ਤਿਉ ਗੁਰ ਕਾ ਸ਼ਬਦ ਮਨੇ ਅਸਥੰਮਨ। ਕਹਿਣ ਲੱਗੇ ਜੇ ਮਨ ਥੱਕ ਜਾਏ ਨਾ, ਮਨ ਦਿਨ ਰਾਤ ਭਟਕ ਭਟਕ ਕੇ ਬਿਲਾ ਉੱਠੇ, ਤੈਨੂੰ ਜ਼ਿਆਦਾ ਫਿਕਰ ਅਤੇ ਚਿੰਤਾ ਹੋ ਜਾਣ, ਅਤੇ ਤੂੰ ਸਮਝੇ ਮੈਂ ਹੁਣ ਬਹੁਤ ਥੱਕਿਆ, ਅਤੇ ਸ਼ਬਦ ਦਾ ਸਹਾਰਾ ਲੈ ਲਈ ਭਟਕਦੇ ਹੋਏ ਮਨ ਨੂੰ। ਗੁਰਬਾਣੀ ਦਾ ਸ਼ਬਦ ਦਾ ਸਹਾਰਾ ਦਿੰਦੇ ਨੇ ਗੁਰੂ। ਤਿਉਂ ਗੁਰ ਕਾ ਸ਼ਬਦ ਮਨੇ ਅਸਥੰਮਨ। ਅਗਲੇ ਪਾਸੇ ਕਹਿੰਦੇ ਨੇ ਪਤਾ ਹੀ ਉਹ ਗੁਰੂ ਦਾ ਸ਼ਬਦ ਜਿਹੜਾ ਹੈ ਕੈਸਾ ਸਹਾਰਾ ਬਣਦਾ। ਹੁਣ ਸਹਾਰੇ ਦੇ ਉੱਤੇ ਫਿਰ ਅੱਗੇ ਐਗਜ਼ਾਮਪਲ ਦੇ ਰਹੇ ਨੇ। ਕਹਿਣ ਲੱਗੇ ਮਨ ਜਿਹੜਾ ਵਿਚਾਰ ਸਰੂਪ ਹੈ, ਜਦੋਂ ਥੱਕ ਜਾਏ ਨਾ ਦੁਨੀਆਂ ਦੇ ਸੁੱਖ ਢੂੰਡਦਿਆਂ ਢੂੰਡਦਿਆਂ, ਟੈਨਸ਼ਨ ਪੈਦਾ ਹੋ ਜਾਏ ਫਿਕਰ ਅਤੇ ਚਿੰਤਾ ਨਾਲ, ਤੂੰ ਤੈਨੂੰ ਨੀਂਦ ਵੀ ਨਾ ਆਵੇ, ਅਤੇ ਤੂੰ ਆਖੇ ਮੈਂ ਬਹੁਤ ਫਿਕਰਾਂ ਵਿੱਚ ਕਰਿਆ ਹੋਇਆ, ਉਦੋਂ ਬਾਣੀ ਦਾ ਸਹਾਰਾ ਲਏ, ਸ਼ਬਦ ਤੈਨੂੰ ਸਹਾਰਾ ਦੇਗਾ। ਤੇ ਦੇਵੇਗਾ ਕਿਵੇਂ? ਹੁਣ ਇਹ ਇਸ ਗੱਲ ਦੀ ਐਗਜ਼ਾਮਪਲ ਹੈ। ਕਹਿਣ ਲੱਗੇ ਜਿਵੇਂ ਜਿਉ ਪਖਾਨ ਨਾਵ ਚੜ ਤਰੇ। ਪਖਾਨ ਕਹਿੰਦੇ ਨੇ ਪੱਥਰ ਨੂੰ, ਪੱਥਰ ਨੂੰ ਤੁਸੀਂ ਪਾਣੀ ਵਿੱਚ ਰੱਖੋ, ਡੁੱਬ ਜਾਂਦਾ, ਨਹੀਂ ਤਰ ਸਕਦਾ ਆਪਣੇ ਆਪ ਵਿੱਚ, ਪੱਥਰ ਵਿੱਚ ਸ਼ਕਤੀ ਨਹੀਂ ਕਿ ਉਹ ਪਾਣੀ ਵਿੱਚ ਤਰ ਸਕੇ। ਕਹਿਣ ਲੱਗੇ ਜਿਵੇਂ ਇਸੇ ਤਰ੍ਹਾਂ ਇੱਕ ਖਿਆਲ ਕਰੀ, ਆਪਣੇ ਆਪ ਵਿੱਚ ਮਨ ਵਿੱਚ ਸ਼ਕਤੀ ਨਹੀਂ ਕਿ ਥੱਕ ਕੇ ਮੁੜ ਕੇ ਅਡੋਲਤਾ ਆਪੇ ਹੀ ਪੈਦਾ ਕਰ ਲਵੇ, ਆਪੇ ਨਹੀਂ ਕਰ ਸਕਦਾ। ਬਿਨਾਂ ਸ਼ਬਦ ਦੇ ਮਨ ਦੀ ਅਡੋਲਤਾ ਨਹੀਂ ਪੈਦਾ ਹੋ ਸਕਦੀ। ਕਹਿਣ ਲੱਗੇ ਜਿਵੇਂ ਪਾਖਾਣ ਭਾਵ ਪੱਥਰ ਜਿਹੜਾ, ਜੇ ਉਹ ਆਪਣੀ ਸ਼ਕਤੀ ਨਾਲ ਜਾਂ ਆਪਣੇ ਆਪ ਵਿੱਚ ਐਸਾ ਕੋਈ ਮਾਹੌਲ ਪੈਦਾ ਕਰਨਾ ਚਾਹੇ ਕਿ ਮੈਨੂੰ ਪਾਣੀ ਡੋਬ ਨਾ ਸਕੇ। ਕਹਿਣ ਲੱਗੇ ਐਸਾ ਨਹੀਂ ਹੋ ਸਕਦਾ, ਪੱਥਰ ਪਾਣੀ ਵਿੱਚ ਡੁੱਬੇਗਾ। ਪਰ ਜੇ ਭਲਾ ਉਹਨੂੰ ਕੋਈ ਸਹਾਰਾ ਦੇ ਦੇਵੇ, ਤੇ ਉਹ ਸਹਾਰਾ ਹੈ ਨਾਵ ਦਾ, ਬੇੜੀ ਦਾ। ਉਹੀ ਪੱਥਰ ਬੇੜੀ ਵਿੱਚ ਰੱਖ ਦਿਓ, ਕਿਨਾਰੇ ਲੱਗ ਜਾਂਦਾ। ਜਿਉ ਪਖਾਨ ਨਾਵ ਚੜ ਤਰੇ, ਜਿਉ ਪਖਾਨ ਨਾਵ ਚੜ ਤਰੇ, ਪ੍ਰਾਣੀ ਗੁਰ ਚਰਨ ਲਗਤ ਨਿਸ ਤਰੇ। ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਗੁਰੂ ਦੇ ਚਰਨਾਂ ਦਾ ਸਹਾਰਾ ਲੈ ਕੇ, ਭਾਵ ਗੁਰੂ ਦੀ ਅਗਵਾਈ ਲੈ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦਾ, ਨਹੀਂ ਤਾਂ ਡੁੱਬ ਰਿਹਾ, ਨਹੀਂ ਤਾਂ ਭਟਕ ਰਿਹਾ, ਥੱਕ ਗਿਆ, ਬਿਲਾ ਰਿਹਾ, ਇਹਨੂੰ ਕੋਈ ਟਿਕਾਣਾ ਨਹੀਂ ਮਿਲ ਰਿਹਾ। ਜਿਉ ਅੰਧਕਾਰ ਦੀਪਕ ਪਰਗਾਸ। ਐਗਜ਼ਾਮਪਲ ਦੇ ਰਹੇ ਨੇ ਕੇਵਲ ਉਸ ਪਹਿਲੀ ਤੁੱਕ ਦੀਆਂ। ਪਹਿਲੀ ਤੁੱਕ ਹੈ ਜੋ ਮੰਦਰ ਕੋ ਥੰਮੇ ਥੰਮਣ ਇਸ ਪੌੜੀ ਦੀ, ਅਤੇ ਗੁਰ ਕਾ ਸ਼ਬਦ ਮਨੇ ਅਸਥੰਮਣ। ਇਹ ਭਟਕਣਾ ਜਿੰਨੀ ਉਹ ਹੈ ਮਨ ਦੀ, ਕਿਉਂਕਿ ਤਨ ਜੋ ਕੁਝ ਵੀ ਕਰਦਾ ਉਹ ਮਨ ਦੇ ਆਖੇ ਲੱਗ ਕੇ ਕਰਦਾ, ਇਸ ਲਈ ਭਟਕਣਾ ਸਾਰੀ ਮਨ ਦੀ ਹੈ। ਮਨ ਥੱਕ ਜਾਏ ਵਿਚਾਰਾਂ ਦਾ ਸੰਗ੍ਰਹਿ ਹੈ, ਇਸ ਲਈ ਗੁਰੂ ਸ਼ਬਦ ਜਿਹੜਾ ਹੈ ਉਹ ਗੁਰੂ ਦੇ ਵਿਚਾਰ ਨੇ, ਉਹਦਾ ਉਹਨੂੰ ਸਹਾਰਾ ਮਿਲਦਾ। ਅਤੇ ਕਿਵੇਂ ਮਿਲਦਾ? ਮਿਲਦਾ ਇਸ ਤਰ੍ਹਾਂ ਹੀ ਹੈ ਜਿਵੇਂ ਪੱਥਰ ਡੁੱਬ ਰਿਹਾ ਹੋਵੇ ਅਤੇ ਉਹਨੂੰ ਕੋਈ ਬੇੜੀ ਵਿੱਚ ਰੱਖ ਦੇਵੇ, ਹੁਣ ਉਹ ਨਹੀਂ ਡੁੱਬਦਾ। ਜਿਵੇਂ ਕੋਈ ਅੰਧਕਾਰ ਵਿੱਚ ਹੋਵੇ, ਭਾਵ ਅੰਧੇਰਾ ਹੋਵੇ ਚਾਰੋਂ ਤਰਫ, ਠੇਡੇ ਖਾ ਰਿਹਾ ਹੋਵੇ, ਉਹਨੂੰ ਰਾਹ ਨਾ ਦਿਸਦਾ ਹੋਵੇ, ਅਤੇ ਉਸ ਟਾਈਮ 'ਤੇ ਕੋਈ ਦੀਪਕ ਜਗਾ ਕੇ ਉਹਦੇ ਨਾਲ ਤੁਰ ਪਵੇ। ਇੱਕ ਹੋਰ ਸ਼ਬਦ ਅੰਦਰ ਵੀ ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਬੂਢਤ ਕੋ ਜੈਸੇ ਬੇੜੀ ਮਿਲਤ। ਜਿਵੇਂ ਜਿਵੇਂ ਡੁੱਬਦੇ ਹੋਏ ਨੂੰ ਕੋਈ ਬੇੜੀ ਦੇ ਦੇਵੇ। ਬੁੱਝਤ ਦੀਪਕ ਮਿਲਤ ਤਿਲਤ, ਜਿਵੇਂ ਕੋਈ ਦੀਵਾ ਬੁੱਝ ਰਿਹਾ ਹੋਵੇ ਉਦੋਂ ਉਹਦੇ ਵਿੱਚ ਕੋਈ ਤੇਲ ਪਾ ਦੇ। ਬੁੱਝਤ ਦੀਪਕ ਮਿਲਤ ਤਿਲਤ, ਜਲਤ ਅਗਨੀ, ਜਿਵੇਂ ਘਰ ਨੂੰ ਅੱਗ ਲੱਗੀ ਹੋਵੇ। ਮਿਲਤ ਨੀਰ, ਉਸ ਵਕਤ ਕੋਈ ਪਾਣੀ ਦਾ ਇੰਤਜ਼ਾਮ ਕਰ ਦੇਵੇ। ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁੱਖੇ ਖੀਰ, ਜਿਵੇਂ ਬੱਚਾ ਰੋ ਰਿਹਾ ਹੋਵੇ ਅਤੇ ਉਸ ਵੇਲੇ ਮਾਂ ਉਹਦੇ ਮੂੰਹ ਵਿੱਚ ਦੁੱਧ ਪਾ ਦੇ। ਜੈਸੇ ਬਾਰਕ ਮੁੱਖੇ ਖੀਰ, ਜੈਸੇ ਰਣਮੈ ਸਖਾ ਪ੍ਰਹਾਤ, ਜਿਵੇਂ ਮੈਦਾਨੀ ਜੰਗ ਵਿੱਚ ਕੋਈ ਮਨੁੱਖ ਦੁਸ਼ਮਣਾਂ ਵਿੱਚ ਘਿਰ ਜਾਏ। ਉਹਦੇ ਬਚ ਕੇ ਨਿਕਲਣ ਦੀ ਕੋਈ ਆਸ ਨਾ ਹੋਵੇ, ਉਸ ਵੇਲੇ ਕੋਈ ਭਰਾ ਹਥਿਆਰ ਲੈ ਕੇ ਉਹਦੀ ਮਦਦ ਲਈ ਉੱਥੇ ਬੋੜੀ ਕਰ ਲਵੇ, ਪਹੁੰਚ ਜਾਏ। ਜੈਸੇ ਰਣਮੈ ਸਖਾ ਪ੍ਰਹਾਤ, ਜੈਸੇ ਭੁੱਖੇ ਭੋਜਨ ਮਾਤ। ਤੋ ਇਹ ਸਾਰੀਆਂ ਐਗਜ਼ਾਮਪਲ ਨੇ, ਇੱਥੇ ਵੀ ਐਗਜ਼ਾਮਪਲ ਹੈ। ਕਹਿਣ ਲੱਗੇ ਮਨ ਦਾ ਸਹਾਰਾ ਸ਼ਬਦ ਹੈ, ਜਿਹੜਾ ਮਨ ਦੀ ਥਕਾਵਟ ਅਤੇ ਭਟਕਣਾ ਮਿਟਾਉਂਦਾ। ਅਤੇ ਸਹਾਰਾ ਇਉਂ ਹੈ ਜਿਵੇਂ ਪੱਥਰ ਲਈ ਸਹਾਰਾ ਬੇੜੀ ਹੈ। ਕਹਿਣ ਲੱਗੇ ਸਹਾਰਾ ਇਵੇਂ ਹੀ ਹੈ ਜਿਵੇਂ ਅੰਧਕਾਰ ਵਿੱਚ ਠੇਡੇ ਖਾਂਦੇ ਮਨੁੱਖ ਦੇ ਸਾਹਮਣੇ ਕੋਈ ਦੀਵਾ ਜਗਾ ਕੇ ਲੈ ਕੇ ਤੁਰ ਪਵੇ। ਜਿਉਂ ਪਾਖਾਨ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸ ਤਰੈ, ਜਿਉਂ ਅੰਧਕਾਰ ਦੀਪਕ ਪਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉਂ ਮਹਾ ਉਦਿਆਨ ਮੈਂ ਮਾਰਗ ਪਾਵੈ, ਜਿਵੇਂ ਮਹਾ ਉਦਿਆਨ, ਉਦਿਆਨ ਤੋਂ ਭਾਵ ਹੈ ਜੰਗਲ, ਬਿਆਬਾਨ। ਜੰਗਲਾਂ ਵਿੱਚ ਕੋਈ ਰਾਹ ਥੇੜਾ ਨਹੀਂ ਹੁੰਦਾ, ਉੱਥੇ ਕੋਈ ਪੱਕੀਆਂ ਸੜਕਾਂ ਨਹੀਂ ਹੁੰਦੀਆਂ। ਕਹਿਣ ਲੱਗੇ ਜਿਵੇਂ ਕੋਈ ਮਨੁੱਖ ਭੁੱਲ ਜਾਏ ਅਤੇ ਭੁੱਲ ਕੇ ਕਿਸੇ ਜੰਗਲ ਵਿੱਚ ਘਿਰ ਜਾਏ, ਉਹਨੂੰ ਕੋਈ ਰਾਹ ਨਾ ਮਿਲੇ। ਉਸ ਸਮੇਂ 'ਤੇ ਕੋਈ ਆ ਬੌੜੇ 'ਤੇ ਉਹਨੂੰ ਬਾਹੋਂ ਫੜ ਕੇ ਰਾਹ ਪਾ ਦੇਵੇ। ਜਿਉਂ ਮਹਾ ਉਦਿਆਨ ਮੈਂ ਮਾਰਗ ਪਾਵੈ, ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਕਹਿਣ ਲੱਗੇ ਇਸੇ ਤਰ੍ਹਾਂ ਸਾਧੂ ਦੀ, ਗੁਰੂ ਦੀ ਸੰਗਤ ਵਿੱਚ ਬੈਠ ਕੇ ਮਨੁੱਖ ਦੇ ਅੰਦਰ ਇੱਕ ਜੋਤ ਪ੍ਰਗਟ ਹੁੰਦੀ, ਭਾਵ ਗਿਆਨ ਪ੍ਰਗਟ ਹੁੰਦਾ ਹੈ। ਉਹਦੇ ਵਿੱਚ ਇਸ ਸੰਸਾਰ ਦੇ ਬਿਆਬਾਨ ਜੰਗਲ ਵਿੱਚ ਜੀਵਨ ਦਾ ਸਫ਼ਰ ਕਰਦਿਆਂ ਕਰਦਿਆਂ ਮਨੁੱਖ ਭੁੱਲਦਾ ਨਹੀਂ, ਉਹਨੂੰ ਰਾਹ ਮਿਲ ਜਾਂਦਾ ਹੈ। ਅਤੇ ਉਹ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਕਹਿਣ ਲੱਗੇ ਇਸ ਲਈ ਮੈਂ ਅਰਦਾਸ ਕਰਨਾ, ਜਦੋਂ ਮੈਨੂੰ ਇਹ ਪਤਾ ਲੱਗਾ ਵੀ ਇਹ ਸਾਰਾ ਕੁਝ ਤਾਂ ਬਖਸ਼ਿਸ਼ ਗੁਰੂ ਕੋਲੋਂ ਹੋਣੀ ਹੈ, ਨਹੀਂ ਤਾਂ ਮੈਂ ਤਾਂ ਬਿਲਕੁਲ ਰਿਹਾ, ਭਟਕ ਰਿਹਾ, ਥੱਕ ਗਿਆ, ਇਸ ਲਈ ਗੁਰੂ ਨੇ ਹੀ ਬਖਸ਼ਿਸ਼ ਕਰਨੀ ਹੈ। ਤਾਂ ਮੈਂ ਇੱਕ ਅਰਦਾਸ ਕੀਤੀ ਅਤੇ ਕਰਨਾ ਚਾਹੁੰਦਾ, ਹੇ ਪ੍ਰਭੂ ਤਿੰਨ ਸੰਤਨ ਕੀ ਬਾਛੋਂ ਦੂਰ, ਮੈਂ ਗੁਰੂ ਦੀ ਚਰਨਾਂ ਦੀ ਧੂੜ ਪ੍ਰਾਪਤ ਕਰਨਾ ਚਾਹੁੰਦਾ, ਬਾਛਣਾ ਭਾਵ ਇੱਛਾ ਰੱਖਣਾ, ਮੇਰੀ ਲੋਚਾ ਪੂਰਨ ਕਰ ਦੇ। ਮੇਰੇ ਮਨ ਦੀ ਇੱਛਾ ਹੈ, ਮੈਂ ਚਾਹੁੰਦਾ ਮੇਰੀ ਇੱਛਾ ਪੂਰਨ ਕਰ ਦੇ, ਤਾਂ ਕਿ ਮੈਂ ਸੰਸਾਰ ਵਿੱਚ ਭਟਕ ਭਟਕ ਕੇ, ਥੱਕ ਥੱਕ ਕੇ, ਬਿੱਲਾ ਬਿੱਲਾ ਕਈ ਨਾ ਜੀਵਨ ਬਿਤਾਵਾਂ। ਨਾਨਕ ਕੀ ਹਰ ਲੋਚਾ ਪੂਰ, ਮੇਰੀ ਲੋਚਾ ਮੇਰੀ ਇੱਛਾ ਪੂਰਨ ਕਰ। ਹੁਣ ਗੁਰੂ ਜਵਾਬ ਦਿੰਦੇ ਨੇ, ਉਹ ਜਵਾਬ ਦੇਖਣਾ ਹੈ। ਜਦੋਂ ਇਹ ਮੰਗ ਮੰਗੀ ਵੀ ਮੈਨੂੰ ਗੁਰੂ ਦੇ ਚਰਨਾਂ ਦੀ ਛੋਹ ਦੇ, ਉਹਦੇ ਸ਼ਬਦ ਦਾ ਸਹਾਰਾ ਦੇ, ਹੇ ਪ੍ਰਭੂ ਰਹਿਮਤ ਕਰ, ਅਤੇ ਉਹ ਇੱਛਾ ਪੂਰਨ ਹੋਈ, ਗੁਰੂ ਦੇ ਸ਼ਬਦ ਦਾ ਸਹਾਰਾ ਮਿਲਿਆ। ਤਾਂ ਉਹ ਸਹਾਰਾ ਕੀ ਸੀ? ਉਹ ਸੀ ਗੁਰੂ ਦੇ ਸ਼ਬਦ ਦੀ ਵਿਚਾਰਧਾਰਾ ਬਲਵਾਨ ਹੋਣਾ। ਗੁਰੂ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਭਲਿਆ, ਕਿਉਂ ਬਿੱਲਾ ਰਿਹਾ, ਕਿਉਂ ਭਟਕ ਰਿਹਾ? ਮਨ ਮੂਰਖ ਕਾਹੇ ਬਿਲ ਲਾਈਐ, ਪਹਿਲੀ ਪੌੜੀ ਵਿੱਚ ਹੈ ਮੰਗ ਕਿ ਮਨ ਨੂੰ ਸਹਾਰਾ ਕੇਵਲ ਗੁਰੂ ਸ਼ਬਦ ਦਾ ਹੀ ਅਡੋਲ ਕਰ ਸਕਦਾ ਹੈ। ਮਨ ਰੂਪੀ ਪੱਥਰ ਨੂੰ ਕਿਨਾਰੇ ਲਗਾਉਣ ਲਈ ਕੇਵਲ ਗੁਰੂ ਹੀ ਬੇੜੀ ਬਣ ਕੇ ਬੋੜ ਸਕਦਾ ਹੈ। ਇਸ ਲਈ ਹੇ ਮੇਰੇ ਪ੍ਰਭੂ, ਮੇਰੇ 'ਤੇ ਰਹਿਮਤ ਕਰ, ਮੇਰੇ ਮਨ ਦੀ ਇੱਛਾ ਹੈ ਮੈਨੂੰ ਗੁਰੂ ਦਾ ਸਹਾਰਾ ਦੇ। ਹੁਣ ਅਗਲੀ ਪੌੜੀ ਵਿੱਚ ਆ ਗਿਆ, ਗੁਰੂ ਦਾ ਸਹਾਰਾ ਮਿਲਿਆ, ਸ਼ਬਦ ਦਾ ਸਹਾਰਾ ਮਿਲਿਆ ਅਤੇ ਸ਼ਬਦ ਨੇ ਇੱਕ ਆਵਾਜ਼ ਦਿੱਤੀ ਜਿਹੜੀ ਮਨ ਨੇ ਸੁਣਨੀ ਸੀ। ਲਓ ਇੱਥੇ ਫਿਰ ਅਸੀਂ ਰੁਕਣਾ।
ਮਨ ਮੂਰਖ ਕਾਹੇ ਬਿਲ ਲਾਈਐ,
ਗੁਰੂ ਆਵਾਜ਼ ਦਿੰਦਾ ਹੈ, ਹੇ ਮਨ ਮੂਰਖ, ਹੇ ਮਨ ਅਜਾਨ, ਦਿਨ ਰਾਤ ਬਿਲ ਲਾ ਰਿਹਾ, ਰੋ ਰਿਹਾ, ਪਰ ਤੂੰ ਭਟਕਣਾ ਨੂੰ ਮਿਟਾਉਣ ਦਾ ਸਾਧਨ ਨਹੀਂ ਪ੍ਰਾਪਤ ਕਰ ਰਿਹਾ। ਥੱਕ ਕੇ ਹੀ ਰੋ ਰਿਹਾ ਨਾ, ਭਟਕ ਭਟਕ ਕੇ ਹੀ ਪਰੇਸ਼ਾਨ ਹੈ ਨਾ, ਅਤੇ ਨਿਰਾ ਰੋਣਾ ਹੀ ਤਾਂ ਹਰ ਚੀਜ਼ ਦਾ ਇਲਾਜ ਨਹੀਂ ਹੁੰਦਾ। ਇਹ ਤਾਂ ਅਸੀਂ ਆਪਾਂ ਆਮ ਰੋਜ਼ਾਨਾ ਜੀਵਨ 'ਚ ਦੇਖਦੇ, ਜੇ ਕੋਈ ਮਨੁੱਖ ਦੁਖੀ ਹੋਵੇ ਅਤੇ ਰੋਣ ਲੱਗ ਪਵੇ, ਰੋਣਾ ਕੋਈ ਉਸ ਦੁੱਖ ਦਾ ਇਲਾਜ ਥੋੜ੍ਹਾ ਹੋਏ। ਅਸੀਂ ਆਮ ਬੱਚੇ ਵੀ ਕਈ ਵਾਰ ਰੋਂਦੇ ਹੋਣ, ਆਖੀ ਦਾ ਵੀ ਪਤਾ ਰੋਣ ਦਾ ਕੀ ਫਾਇਦਾ, ਰੋਣਾ ਕੋਈ ਇਲਾਜ ਥੋੜ੍ਹਾ, ਇਹਦੇ ਬਾਰੇ ਕੁਝ ਸੋਚ, ਕੋਈ ਉਪਰਾਲਾ ਕਰ, ਤਾਂ ਕਿ ਜੇ ਜਿਸ ਪਰੇਸ਼ਾਨੀ ਤੋਂ, ਜਿਸ ਮੁਸ਼ਕਲ ਤੋਂ ਤੰਗ ਆ ਕੇ ਤੂੰ ਰੋ ਰਿਹਾ, ਉਹ ਮੁਸ਼ਕਲ ਦੂਰ ਹੋ ਜਾਏ, ਉਹਦਾ ਉਪਰਾਲਾ ਕਰ, ਤੂੰ ਰੋ ਰਿਹਾ।
ਮਨ ਮੂਰਖ ਕਾਹੇ ਬਿਲ ਲਾਈਐ,
ਕਿਉਂ ਪਰੇਸ਼ਾਨ? ਇਸ ਲਈ ਕਿ ਪੂਰਬ ਲਿਖੇ ਕਾ ਲਿਖਿਆ ਪਾਈਐ, ਜੋ ਤੇਰੀ ਕਿਸਮਤ ਵਿੱਚ, ਜੋ ਤੇਰੇ ਭਾਗਾਂ ਵਿੱਚ ਲਿਖਿਆ ਗਿਆ, ਮੇਰੇ ਮਾਲਕ ਨੇ ਲਿਖਿਆ, ਉਹ ਤੈਨੂੰ ਪ੍ਰਾਪਤ ਹੋਇਆ, ਤੂੰ ਰੋ ਰਿਹਾ। ਅੱਗੇ ਵੀ ਇਹ ਸਬਜੈਕਟ ਆ ਚੁੱਕਾ ਕਿ ਲਿਖਣ ਵਾਲਾ ਪ੍ਰਭੂ ਹੈ, ਪਰ ਲਿਖਦਾ ਤੇਰੀ ਫਾਈਲ ਦੇ ਮੁਤਾਬਕ ਹੈ, ਅਤੇ ਤੂੰ ਜਦੋਂ ਉਹ ਲਿਖ ਦਿੰਦਾ ਉਦੋਂ ਰੋਣਾ, ਦੁਖੀ ਹੁੰਦਾ ਵੀ ਆਹ ਕਿਉਂ ਲਿਖਿਆ ਸੀ, ਅਤੇ ਜਦੋਂ ਉਹ ਫਾਈਲ ਤਿਆਰ ਕਰਨਾ ਉਦੋਂ ਤੂੰ ਨਹੀਂ ਸੋਚਦਾ ਵੀ ਮੈਂ ਕਿਉਂ ਤਿਆਰ ਕੀਤੀ। ਆਪਣੇ ਕਰਮਾਂ ਦੀ ਫਾਈਲ ਤਿਆਰ ਕਰਨ ਲੱਗਿਆਂ ਤੂੰ ਕਦੇ ਨਹੀਂ ਸੋਚਿਆ ਵੀ ਮੈਂ ਕੀ ਕਰਾਂ ਅਤੇ ਕੀ ਨਾ ਕਰਾਂ, ਉਦੋਂ ਬੇਧੜਕ ਹੋ ਕੇ ਕਰੀ ਜਾਂਦਾ। ਜਦੋਂ ਉਸ ਫਾਈਲ ਦੇ ਆਧਾਰ 'ਤੇ ਤੇਰੇ ਭਾਗਾਂ ਵਿੱਚ ਕੁਝ ਲਿਖਿਆ ਜਾਂਦਾ ਅਤੇ ਉਹ ਜਿਹੜਾ ਲਿਖਿਆ ਹੋਇਆ ਤੈਨੂੰ ਭੁਗਤਣਾ ਪੈਂਦਾ, ਫਿਰ ਤੂੰ ਬਿੱਲ ਆਉਣਾ।
ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖ ਦਿਖਾ ਲਿਖਿਆ ਪਾਈਐ।
ਇਹਨ ਲੱਗੇ ਹੁਣ ਜੋ ਕੁਝ ਲਿਖਣ ਵਾਲਾ ਹੈ ਉਹ ਤਾਂ ਇੱਕ ਪ੍ਰਭੂ ਹੈ।
ਦੁੱਖ ਸੁੱਖ ਪ੍ਰਭ ਦੇਵਨ ਹਾਰ,
ਆ ਹੁਣ ਵੀ ਇੱਕ ਤਰੀਕਾ ਹੈ ਜੇ ਤੂੰ ਉਸੇ ਦੀ ਸ਼ਰਨ ਆ ਜਾਏ।
ਦੁੱਖ ਸੁੱਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ।
ਹੁਣ ਵੀ ਜੇ ਤੂੰ ਉਸੇ ਦੀ ਸ਼ਰਨ ਆ ਜਾਏ, ਜੀ ਮੇਰੇ ਕੋਲੋਂ ਗਲਤੀ ਹੋਈ, ਤੂੰ ਤਾਂ ਗਲਤ ਨਹੀਂ ਕੀਤਾ ਕਿਉਂਕਿ ਤੂੰ ਤਾਂ ਮੇਰੇ ਕਰਮਾਂ ਨੂੰ ਵੇਖ ਕੇ ਹੀ ਲਿਖਿਆ, ਕਮ ਸੇ ਕਮ ਆਪਣੀ ਗਲਤੀ ਦਾ ਅਹਿਸਾਸ ਤਾਂ ਕਰ। ਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਆਖਿਆ ਕਿ ਜੈਸਾ ਬਾਰਿਕ ਭਾਇ ਸਿਪਾਹੀ ਲੱਖ ਅਪਰਾਧ ਕਮਾਵੇ। ਹੁਣ ਅਪਰਾਧ ਤਾਂ ਮਨੁੱਖ ਦੇ ਜੀਵਨ ਨਾਲ ਜੁੜ ਚੁੱਕੇ ਨੇ। ਕਹਿਣ ਲੱਗੇ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ। ਇਹ ਵੱਖ ਵੱਖ ਤਰੀਕੇ ਨੇ ਉਹਦੇ ਝਿੜਕਣ ਦੇ। ਆ ਜਿਹੜਾ ਉਹਨੇ ਭਾਗਾਂ ਵਿੱਚ ਦੁੱਖ ਲਿਖ ਦਿੱਤਾ ਹੈ ਨਾ, ਉਹ ਵੀ ਉਹਦੀ ਝਿੜਕ ਹੈ। ਉਹ ਤੈਨੂੰ ਸਮਝਾਉਣਾ ਚਾਹੁੰਦਾ ਵੀ ਤੂੰ ਆਹ ਕੰਮ ਕੀਤਾ ਸੀ ਨਾ ਤਾਂ ਲਿਖਿਆ। ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁ ਭਾਤੀ ਦਾ ਮਤਲਬ ਹੁੰਦਾ ਵੱਖ ਵੱਖ ਤਰੀਕਿਆਂ ਨਾਲ ਝਿੜਕਣ ਦਾ, ਇੱਕੋ ਤਰੀਕਾ ਥੋੜ੍ਹਾ। ਕਈ ਵਾਰੀ ਜਦੋਂ ਦੁੱਖ ਆ ਜਾਂਦਾ ਨਾ, ਗੁਰੂ ਨੇ ਐਵੇਂ ਨਹੀਂ ਆਖਿਆ ਜੇ ਗੁਰ ਝਿੜਕੇ ਤਾਂ ਮਿੱਠਾ ਲੱਗੇ। ਮਿੱਠਾ ਕਿਉਂ ਲੱਗਦਾ? ਉਹ ਭਾਵ ਕਿਉਂਕਿ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਵੀ ਇਹ ਕੰਮ ਜਿਹੜਾ ਮੇਰੇ ਗੁਰੂ ਦਾ ਦੋਸ਼ ਨਹੀਂ, ਮੇਰੇ ਰੱਬ ਦਾ ਦੋਸ਼ ਨਹੀਂ, ਮੈਂ ਹੀ ਆਪਣੀ ਫਾਈਲ ਵਿੱਚ ਇਹ ਕੰਮ ਕੀਤਾ, ਮੈਂ ਅੱਗੇ ਲਈ ਨਾ ਕਰਾਂ। ਗੁਰੂ ਨੇ ਆਖਿਆ ਬਾਣੀ ਵਿੱਚ, ਕਹਿਣ ਲੱਗੇ ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬੋੜ ਪਿਤਾ ਗੱਲ ਲਾਵੇ, ਜੇ ਉਹਦੀ ਸ਼ਰਨ ਆ ਜਾਏ ਨਾ ਬੇਟਾ ਤਾਂ ਗੁਰੂ ਕਹਿੰਦੇ ਨੇ ਫਿਰ ਵੀ ਉਹਨੂੰ ਆਪਣੀ ਗੋਦੀ ਵਿੱਚ ਬਿਠਾ ਲੈਂਦਾ। ਇਸ ਲਈ ਜੇ ਕੋਈ ਦੁੱਖ ਆ ਗਿਆ ਤੇਰੇ ਆਪਣੇ ਕੀਤੇ ਕਰਮਾਂ ਦਾ ਸਦਕਾ ਹੀ, ਤਾਂ ਫਿਰ ਵੀ ਤੂੰ ਉਸੇ ਮਾਲਕ ਦੀ ਸ਼ਰਨ ਆ, ਤੈਨੂੰ ਫਿਰ ਗੱਲ ਆ ਲਏਗਾ।
ਕਰ ਉਪਦੇਸ਼ ਝਿੜਕੇ ਬਹੁ ਭਾਤੀ, ਮਾਣ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲੈ, ਦੁੱਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ, ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ।
ਦੇਣ ਵਾਲਾ ਉਹ ਹੀ ਹੈ, ਲਿਖਣ ਵਾਲਾ ਉਹ ਹੀ ਹੈ। ਜੇ ਤੂੰ ਅਜੇ ਵੀ ਕੇਵਲ ਵਿਲਾਉਣ ਦੀ ਬਜਾਏ ਉਹਦੀ ਸ਼ਰਨ ਆ ਜਾਏ ਤਾਂ ਉਹ ਝਿੜਕਦਾ ਜ਼ਰੂਰ ਹੈ, ਪਰ ਝਿੜਕ ਕੇ ਵੀ ਸੀਨੇ ਲਾ ਲੈਂਦਾ ਇਸ ਖਿਆਲ ਨਾਲ ਕਿ ਮੇਰੀ ਸ਼ਰਨ ਆਇਆ, ਵਾਪਸ ਆ ਗਿਆ। ਲੋਕ ਕਹਿੰਦੇ ਨੇ ਸੁਬਹਾ ਦਾ ਭੁੱਲਾ ਸ਼ਾਮਾਂ ਨੂੰ ਘਰ ਆ ਜਾਏ, ਉਹਨੂੰ ਭੁੱਲਾ ਨਹੀਂ ਆਖਦੇ। ਅਤੇ ਸਾਧੂ ਨੇ ਵੀ ਇਹੋ ਹੀ ਐਗਜ਼ਾਮਪਲ ਵਰਤੀ ਹੈ ਇੱਥੇ। ਕਹਿੰਦੇ ਨੇ ਦੁੱਖ ਸੁੱਖ ਪ੍ਰਭ ਦੇਵਨ ਹਾਰ, ਪਰ ਅਵਰ ਤਿਆਗ ਤੂੰ ਤਿਸੈ ਚਿਤਾਰ। ਅਤੇ ਉਹਨੂੰ ਚਿਤਾਰਨ ਦਾ ਤਰੀਕਾ ਕੀ ਹੈ?
ਜੋ ਕਿਛ ਕਰੇ ਸੋਈ ਸੁਖ ਮਾਨ,
ਨਾਰਾਜ਼ ਨਾ ਹੋ, ਉਹਨੂੰ ਦੋਸ਼ੀ ਨਾ ਠਹਿਰਾ। ਇਹ ਨਾ ਆਖ ਮੈਂ ਰੱਬ ਦਾ ਕੀ ਵਿਗਾੜਿਆ ਹੈ, ਇਹਦਾ ਮਤਲਬ ਤੂੰ ਆਪਣੇ ਆਪ ਨੂੰ ਨਿਰਦੋਸ਼ ਕਹਿ ਰਹੇ। ਆਮ ਕਰਕੇ ਸਾਡੀ ਜ਼ਿੰਦਗੀ 'ਚ ਆ ਦੁੱਖ ਮੇਰੇ 'ਤੇ ਕਿਉਂ ਆਇਆ, ਮੈਂ ਰੱਬ ਦਾ ਕੀ ਵਿਗਾੜਿਆ? ਇਹਦਾ ਮਤਲਬ ਤੂੰ ਇਹ ਸਮਝ ਰਿਹਾ ਕਿ ਮੈਂ ਕੁਛ ਨਹੀਂ ਵਿਗਾੜਿਆ। ਅਤੇ ਗੁਰੂ ਆਖ ਰਹੇ ਨੇ ਅਸੀਂ ਬੋਲ ਵਿਗਾੜ ਵਿਗਾੜੇ ਬੋਲ ਰੱਖ ਲਿਓ ਹਮ ਤੇ ਵਿਗੜੀ। ਗੁਰੂ ਕਹਿੰਦੇ ਤਰੀਕਾ ਤਾਂ ਇਹ ਹੈ ਤੂੰ ਆਖ ਜੀ ਵਿਗੜੀ ਮੇਰੇ ਕੋਲੋਂ ਹੈ, ਤੂੰ ਤਾਂ ਇਹ ਉਲਟਾ ਇਹ ਆਖ ਰਿਹਾ ਮੈਂ ਤੇਰਾ ਕੀ ਵਿਗਾੜਿਆ। ਸਤਿਗੁਰੂ ਕਹਿੰਦੇ ਨਹੀਂ ਇਉਂ ਨਹੀਂ,
ਜੋ ਕਿਛ ਕਰੇ ਸੋਈ ਸੁਖ ਮਾਨ,
ਜੋ ਕੁਛ ਮੇਰੇ ਮਾਲਕ ਨੇ ਕੀਤਾ ਹੈ ਜਾਂ ਕਰ ਰਿਹਾ ਹੈ ਉਹਦੇ ਵਿੱਚ ਆਪਣਾ ਸੁੱਖ ਪ੍ਰਤੀਤ ਕਰ, ਮੈਂ ਤੇਰੇ ਹੁਕਮ ਵਿੱਚ ਹਾਂ। ਜੇ ਰਾਜ ਦੇ ਤਾਂ ਕਵਨ ਵਡਾਈ, ਜੇ ਭੀਖ ਮੰਗਾਵੇਂ ਤਾਂ ਕਿਆ ਘਟ ਜਾਈ, ਮੈਂ ਤੇਰਾ। ਕਹਿਣ ਲੱਗੇ ਜੋ ਕੁਛ ਕਰੇ ਸੋਈ ਸੁਖ ਮਾਨ, ਭੁੱਲਾ ਕਾਹੇ ਫਿਰੇ ਅਜਾਨ। ਤੂੰ ਅਜੇ ਤੱਕ ਪਹਿਲੀਆਂ ਭੁੱਲਾਂ ਨੂੰ ਸੁਧਾਰਦਾ ਸੁਧਾਰਦਾ ਉਹਦੀ ਬਜਾਏ ਤੂੰ ਰੱਬ ਹੀ ਭੁੱਲ ਗਿਆ। ਹੇ ਅਜਾਨ ਉਹਨੂੰ ਕਿਉਂ ਭੁੱਲ ਰਿਹਾ? ਅਤੇ ਜਿਨ੍ਹਾਂ ਵਸਤੂਆਂ ਪਿੱਛੇ ਤੂੰ ਰਾਹ ਭੁੱਲਣਾ ਹੈ ਅਤੇ ਜਿਨ੍ਹਾਂ ਵਸਤੂਆਂ ਪਿੱਛੇ ਦਿਨ ਰਾਤ ਭਟਕਣਾ ਹੈ ਅਤੇ ਰੱਬ ਨੂੰ ਉਲਾਂਭੇ ਦੇਣਾ, ਆਹ ਚੀਜ਼ ਮੈਨੂੰ ਨਹੀਂ ਮਿਲੀ, ਤੂੰ ਮੈਨੂੰ ਨਹੀਂ ਦਿੱਤੀ, ਮੈਂ ਤੇਰਾ ਕੀ ਵਿਗਾੜਿਆ ਸੀ, ਜਾਂ ਇਹ ਚੀਜ਼ ਮੇਰੇ ਕੋਲ ਹੈ ਸੀ ਚਲੀ ਕਿਉਂ ਗਈ, ਇਸ ਲਈ ਨਾਸਤਿਕ ਹੁਣਨਾ। ਗੁਰੂ ਕਹਿੰਦੇ ਨੇ ਭਲਿਆ, ਇੱਕ ਆਖਰੀ ਸਵਾਲ ਕਰਦੇ ਨੇ, ਕਹਿੰਦੇ ਨੇ ਭਲਿਆ ਦੱਸੇਗਾ ਵੀ ਇਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਤੂੰ ਨਾਲ ਕੀ ਲੈ ਕੇ ਆਇਆ ਸੀ, ਜਿਹਨਾਂ ਤੂੰ ਖਰੀਦ ਕੇ ਨਾਲ ਲਿਆਇਆ ਸੀ, ਫਿਰ ਤੇਰੇ ਕੋਲੋਂ ਰੱਬ ਨੇ ਖੋਹ ਲਈ, ਫਿਰ ਤਾਂ ਤੂੰ ਰੱਬ ਨੂੰ ਦੋਸ਼ੀ ਠਹਿਰਾ। ਕੌਣ ਵਸਤ ਆਈ ਤੇਰੇ ਸੰਗ, ਤੇਰੇ ਨਾਲ ਕਿਹੜੀ ਚੀਜ਼ ਆਈ? ਜਦੋਂ ਤੂੰ ਜਨਮ ਲਿਆ ਤੇਰੇ ਨਾਲ ਤਾਂ ਤੇਰੇ ਤਨ ਦੇ ਕੱਪੜੇ ਵੀ ਨਹੀਂ ਸਨ, ਉਹ ਵੀ ਤੂੰ ਇੱਥੇ ਆ ਕੇ ਸਵਾਏ, ਪਹਿਲਾਂ ਮਾਤਾ ਪਿਤਾ ਨੇ ਸਵਾਏ, ਫਿਰ ਤੂੰ ਆਪਣੇ ਸਵਾਣੇ ਸ਼ੁਰੂ ਕਰ ਦਿੱਤੇ, ਲੇਕਿਨ ਇੱਥੇ ਜਦੋਂ ਤੂੰ ਆਇਆ ਉਹ ਤੇਰੇ ਕੋਲ ਕੁਝ ਨਹੀਂ ਸੀ, ਨਾ ਤੇਰੇ ਕੋਲ ਰੋਟੀ ਦਾ ਕੋਈ ਸਾਧਨ ਸੀ, ਨਾ ਤੇਰਾ ਕਾਰੋਬਾਰ ਸੀ, ਨਾ ਤੇਰਾ ਕੋਈ ਭਰਾ ਭੈਣ ਸੀ, ਨਾ ਮਾਤਾ, ਜਦੋਂ ਤੂੰ ਆਇਆ ਉਸ ਟਾਈਮ 'ਤੇ ਤੇਰਾ ਕੁਝ ਵੀ ਨਹੀਂ ਸੀ, ਨਾ ਤੇਰੇ ਕੋਲ ਕਾਰੋਬਾਰ ਸੀ। ਕਹਿਣ ਲੱਗੀ ਕੌਣ ਵਸਤ ਆਈ ਤੇਰੇ ਸੰਗ, ਦੱਸ ਕਿਹੜੀ ਵਸਤੂ ਹੈ ਜਿਹੜੀ ਤੇਰੇ ਨਾਲ ਆਈ ਹੈ, ਅਤੇ ਜਿੰਨੀਆਂ ਵਸਤਾਂ ਤੈਨੂੰ ਮਿਲੀਆਂ ਨੇ ਇੱਥੇ ਹੀ ਮਿਲੀਆਂ ਨੇ ਪਰ ਇੱਥੇ ਹੀ ਛੱਡ ਜਾਣੀਆਂ ਨੇ, ਤੂੰ ਉਹਨਾਂ ਨੂੰ ਫੜ ਕੇ ਬੈਠਾ, ਉਹਨਾਂ ਲਈ ਨਾਰਾਜ਼ ਭਿਆਉਣਾ ਜਿਹੜੀਆਂ ਚੀਜ਼ਾਂ ਤੂੰ ਨਾਲ ਨਹੀਂ ਲੈ ਕੇ ਆਇਆ। ਜੇ ਤੂੰ ਕੁਝ ਖਰੀਦੀਆਂ ਨੇ ਕੁਝ ਆਪਣੀ ਬਣਾ ਕੇ ਲਿਆਇਆ ਨਾਲ, ਤਾਂ ਦੱਸ
ਕੌਣ ਵਸਤ ਆਈ ਤੇਰੇ ਸੰਗ, ਕੌਣ ਵਸਤ ਆਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ।
ਤੂੰ ਉਹਨਾਂ ਚੀਜ਼ਾਂ ਨਾਲ ਲਿਪਟ ਗਏ, ਉਹਨਾਂ ਚੀਜ਼ਾਂ ਨਾਲ ਗਲਵੱਕੜੀ ਪਾ ਕੇ ਪਕੜ ਕਰਕੇ ਬੈਠਾ ਜਿਹੜੀਆਂ ਚੀਜ਼ਾਂ ਤੇਰੇ ਨਾਲ ਨਹੀਂ ਆਈਆਂ। ਮੈਂ ਇੱਕ ਅਰਜ਼ ਕੀਤੀ ਸੀ ਵੀ ਦਰਖਤ ਦੇ ਦੋ ਫਲ ਹੁੰਦੇ ਨੇ, ਇੱਕ ਜਿਹੜਾ ਟਾਹਣੀਆਂ ਨੂੰ ਲੱਗਦਾ, ਤੇ ਇੱਕ ਛਾਇਆ ਵੀ ਦਰਖਤ ਦਾ ਫਲ ਹੈ। ਮੈਂ ਅਰਜ਼ ਕੀਤੀ ਛਾਇਆ ਵੀ ਦਰਖਤ ਦਾ ਫਲ ਹੈ, ਪਰ ਦੋਵਾਂ ਫਲਾਂ ਵਿੱਚ ਇੱਕ ਅੰਤਰ ਹੈ। ਜਿਹੜਾ ਟਾਹਣੀਆਂ ਨੂੰ ਲੱਗਦਾ ਫਲ ਹੈ ਨਾ, ਉਹ ਤੁਸੀਂ ਤੋੜ ਕੇ ਕੁਝ ਸਮੇਂ ਲਈ ਸੰਭਾਲ ਕੇ ਰੱਖ ਸਕਦੇ ਹੋ, ਦੋ ਚਾਰ ਦਸ ਦਿਨ ਬਾਅਦ ਵੀ, ਮਹੀਨੇ ਬਾਅਦ ਵੀ ਖਾਧਾ ਜਾ ਸਕਦਾ ਹੈ। ਪਰ ਮੈਂ ਅਰਜ਼ ਕੀਤੀ ਸੀ ਇੱਕ ਹੈ ਛਾਇਆ ਫਲ, ਉਹਨੂੰ ਤੁਸੀਂ ਤੋੜ ਕੇ ਰੱਖ ਨਹੀਂ ਸਕਦੇ, ਉਹਨੂੰ ਕੇਵਲ ਮਾਣ ਸਕਦੇ ਹੋ। ਦੁਪਹਿਰਾ ਹੋਵੇ, ਦਰਖਤ ਦੀ ਛਾਇਆ ਥੱਲੇ ਬੈਠੋ, ਨਾਲ ਨਾਲ ਮੰਜੀ ਵੀ ਤੋਰੀ ਜਾਓ, ਉਹਨੇ ਕਿਉਂਕਿ ਤੁਰਨਾ। ਮੈਂ ਅਰਜ਼ ਕੀਤੀ ਸੀ ਉਹਨੇ ਵੀ ਜਿਹੜੀ ਚੀਜ਼ ਵੀ ਸੰਸਾਰ ਨਾਲ ਦੇ ਐਗਜ਼ਾਮਪਲ ਵਿੱਚ ਹੈ ਉਹ ਸਾਰੀ ਤੁਰਦੀ ਹੈ, ਹੁਣ ਛਾਇਆ ਨਹੀਂ ਵੀ ਇੱਕ ਥਾਂ 'ਤੇ ਨਹੀਂ ਖਲੋਣਾ, ਉਹਨੇ ਤੁਰਨਾ। ਅਤੇ ਬਜ਼ੁਰਗਾਂ ਨੂੰ ਪਤਾ ਹੋਵੇਗਾ ਜਿਹਨਾਂ ਅਸੀਂ ਦਰਖਤਾਂ ਦੇ ਥੱਲੇ ਦੁਪਹਿਰਾਂ ਬਿਤਾਈਆਂ ਨੇ, ਹਰ 15-20 ਮਿੰਟ ਬਾਅਦ ਅੱਧੇ ਘੰਟੇ ਬਾਅਦ ਮੰਜੀ ਖਿੱਚ ਕੇ ਹੋਰ ਅੱਗੇ ਲੈ ਜਾਣੀ, ਫਿਰ ਛਾਣੇ ਤੁਰ ਜਾਣਾ, ਫਿਰ ਹੋਰ ਅੱਗੇ ਲੈ ਜਾਣੀ, ਉਹ ਵੀ ਤੁਰੀ ਜਾਣੀ, ਅਸੀਂ ਵੀ ਤੁਰੇ ਜਾਣਾ। ਗੁਰੂ ਕਹਿਣ ਲੱਗੇ ਇਸੇ ਤਰ੍ਹਾਂ ਨਾਮ ਇੱਕ ਉਹ ਫਲ ਹੈ ਜਿਹਨੂੰ ਸਾਂਭਿਆ ਜਾ ਸਕਦਾ, ਜਿੱਥੇ ਲੋੜ ਪਵੇ ਉੱਥੇ ਵਰਤ ਲਓ, ਜਦੋਂ ਲੋੜ ਪਵੇ ਛਕ ਲਓ। ਜੈ ਪੈਂਡੇ ਮਾਂ ਦੁਬਾਰਾ ਹਰ ਕਾ ਨਾਮ ਸੰਗ ਹੋ ਜਾਰਾ, ਜੈ ਮਾਰਕ ਕੇ ਗਣੇ ਜਾਏ ਨਾ ਕੋਸਾ, ਹਰ ਕਾ ਨਾਮ ਊਆ ਸੰਗ ਤੋਸਾ, ਨਾਲ ਨਾਲ ਕੰਮ ਦੇਣ ਵਾਲਾ। ਪਰ ਸੰਸਾਰ ਜਿਹੜਾ ਹੈ ਨਾ ਉਹ ਛਾਂ ਹੈ ਅਤੇ ਚਲਾਏ ਮਾਰ ਚੱਲਦਾ, ਇਹਨੂੰ ਤੂੰ ਮਾਣ ਸਕਣਾ, ਉਹ ਵੀ ਤਾਂ ਮਾਣ ਸਕਣੇ ਜੇ ਨਾਲ ਨਾਲ ਤੁਰਿਆ ਜਾਏ ਛਾਇਆ ਦਾ। ਜੇ ਤੂੰ ਆਖੇ ਛਾਇਆ ਤੋੜ ਕੇ ਰੱਖ ਲਵਾਂ ਫਿਰ ਕਦੀ ਵਰਤ ਲਵਾਂਗਾ, ਐਸਾ ਕਦੀ ਨਹੀਂ ਹੋ ਸਕਦਾ। ਛਾਇਆ ਮਾਣ ਸਕਣਾ ਪਰ ਨਾਲ ਨਾਲ ਤੁਰ ਕੇ। ਕਹਿਣ ਲੱਗੇ ਜਿੰਨੇ ਸੰਸਾਰਿਕ ਪਦਾਰਥ ਨੇ ਇਹਨਾਂ ਨੂੰ ਮਾਣ, ਨਾਲ ਨਾਲ ਤੁਰ ਕੇ ਮਾਣ ਲੈ, ਪਰ ਇਹਨਾਂ ਨੂੰ ਛਾਇਆ ਤਰ੍ਹਾਂ ਪਕੜ ਕਰਨ ਦੀ ਕੋਸ਼ਿਸ਼ ਨਾ ਕਰ। ਜਿਵੇਂ ਛਾਇਆ ਨਹੀਂ ਪਕੜੀ ਜਾ ਸਕਦੀ ਅਤੇ ਰੱਖੀ ਜਾ ਸਕਦੀ, ਇਸੇ ਤਰ੍ਹਾਂ ਇਹ ਸੰਸਾਰ ਦੇ ਪਦਾਰਥ ਰੱਖੇ ਤੋੜ ਕੇ ਸੰਭਾਲੇ ਨਹੀਂ ਜਾ ਸਕਦੇ, ਇਹਨੂੰ ਮਾਣ ਲੈ। ਜਿੰਨੀ ਦੇਰ ਤੈਨੂੰ ਵਾਹਿਗੁਰੂ ਵੱਲੋਂ ਮਿਲੇ ਨੇ ਸੰਸਾਰ ਦੇ ਪਦਾਰਥ, ਸੰਸਾਰ ਦੇ ਸੁੱਖ ਮਾਣ, ਇਹ ਨਹੀਂ ਕਹਿੰਦਾ ਕਿ ਨਾ ਮਾਣ, ਪਰ ਇਹਨਾਂ ਨੂੰ ਪਕੜ ਕੇ ਨਾ ਬੈਠ, ਕਿਉਂਕਿ ਛਾਇਆ ਪਕੜ ਕੇ ਨਹੀਂ ਬੈਠੀ ਜਾਂਦੀ। ਕਹਿਣ ਲੱਗੇ
ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ।
ਕਹਿਣ ਲੱਗੇ ਤੂੰ ਤਾਂ ਲਪਟ ਕੇ ਬਹਿ ਗਿਆ, ਤੂੰ ਤਾਂ ਗਲਵੱਕੜੀ ਪਾ ਬੈਠਾ, ਇਹਨਾਂ ਨੂੰ ਛੱਡਣਾ ਹੀ ਨਹੀਂ ਚਾਹੁੰਦਾ, ਹਾਲਾਂਕਿ ਤੇਰੇ ਨਾਲ ਨਹੀਂ ਆਏ, ਤੂੰ ਇਹਨਾਂ ਨੂੰ ਆਪਣੇ ਬਣਾ ਬੈਠਾ। ਇਸ ਲਈ ਭਲਿਆ ਪ੍ਰਭੂ ਦੇ ਦਰ ਤੇ ਪਤ ਛੇਤੀ, ਕਿਉਂਕਿ ਉਹ ਅਡੋਲ ਪ੍ਰਭੂ ਹੈ, ਪ੍ਰਭੂ ਅਡੋਲ ਹੈ, ਸਥਿਰ ਹੈ, ਆਵੇ ਨਾ ਜਾਵੇ, ਸੰਗੇ ਸਮਾਵੇ, ਸਥਿਰ ਜਾ ਕਾ ਥਾਨ ਹੈ, ਉਹ ਆਉਂਦਾ ਜਾਂਦਾ ਨਹੀਂ, ਡੋਲਦਾ ਨਹੀਂ, ਉਹ ਇੱਕੋ ਇੱਕ ਰਸ ਹੈ। ਇਸ ਲਈ ਉਹਦੇ ਦਰਬਾਰ ਵਿੱਚ ਪਹੁੰਚਣ ਲਈ, ਮਾਨ ਪ੍ਰਾਪਤ ਕਰਨ ਲਈ ਤੈਨੂੰ ਆਪਣੀ ਬਿਰਤੀ ਇੱਕ ਰਸ 'ਤੇ ਅਡੋਲ ਬਣਾਉਣੀ ਪਏਗੀ। ਜੇ ਤੂੰ ਇਸ ਛਾਇਆ ਦੇ ਨਾਲ ਦੌੜਨਾ ਚਾਹੇ ਦੌੜ ਸਕਣਾ, ਪਰ ਇੱਕ ਖਿਆਲ ਕਰੀ, ਇਹ ਦੌੜਦਾ ਦੌੜਦਾ ਥੱਕ ਜਾਏਗਾ, ਪਰ ਇਹਨੇ ਫਿਰ ਨਹੀਂ ਟਿਕਣਾ। ਇਸ ਲਈ ਇਹ ਤੇਰੇ ਨਾਲ ਨਹੀਂ ਆਈ, ਤੂੰ ਇਸ ਛਾਂ ਨੂੰ ਮਾਣ ਲੈ, ਜਿੰਨਾ ਦੇਰ ਮਿਲੀ ਹੈ ਮਾਣ ਲੈ, ਪਰ ਇਹਨੂੰ ਫੜ ਕੇ ਬੈਠਣ ਦੀ ਕੋਸ਼ਿਸ਼ ਨਾ ਕਰ। ਆਪਣੇ ਮਨ ਨੂੰ ਅਡੋਲ ਬਣਾ, ਜਿਸ ਦਿਨ ਤੂੰ ਪ੍ਰਭੂ ਰੂਪੀ ਅਡੋਲ ਪਰਮਾਤਮਾ ਨਾਲ ਜੁੜੇਗਾ, ਉਸ ਦਿਨ ਤੂੰ ਪ੍ਰਭੂ ਜਿਹੜਾ ਅਡੋਲ ਹੈ ਉਹਦੇ ਦਰਬਾਰ ਵਿੱਚ ਮਨ ਪਾਵੇਂਗਾ। ਕਹਿਣ ਲੱਗੇ
ਰਾਮ ਨਾਮ ਜਪ ਹਿਰਦੇ ਮਾਹੇ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਦ ਛੇਤੀ ਘਰ ਜਾ। ਨਾਨਕ ਪਦ ਛੇਤੀ ਘਰ ਜਾ, ਘਰ ਜਾ, ਭੁਲਾ ਕਾਹੇ ਫਿਰੇ ਅਜਾਨ, ਭੁਲਾ ਕਾਹੇ ਫਿਰੇ ਅਜਾਨ, ਜੋ ਕਿਛ ਕਰੇ ਸੋਈ ਸੁਖਮਾਨ, ਜੋ ਕਿਛ रे सोई सुख मान जो किछ करे सोई सुख मान।
तो इस पटक रहे ते थक चुके मन नू विचार दा शब्द गुरु दी विचार दा एक सहारा दिता ने। जे तू उस विचार दे थम नू मन नू स्थमन देन लई अपना ले तेरी थकावट दूर हो जाएगी, टिकाऊ मिल जाएगा, अडोलता मिल जाएगी। इसलिए गुरु ने आखिया ततू अडोल कदे डोले नाही ता हम कैसी बताती। कहन लगे तू मेरो मेर पर्वत स्वामी ओट गही मैं तेरी, क्यों? क्योंकि ना तुम डोलो ना हम गिरते हैं। जेजा सहारा होवे ओ जी मनुख दी जिंदगी। शब्द है एक ऐसा सहारा, सूक्ष्म विचार दा सहारा जेड़ा जीवन दियां विचारां नू स्थिर कर दिंदा है, अडोलता विच लै आउंदा है, ते मन दी थकावट दूर हो जांदी। ते एक ख्याल करियो सब तो ज़्यादा परेशानी अज दे जीवन दी है मन दी थकावट। अज तन दी उन्नी थकावट नहीं, नौकर चाकर ने, गड्डियां ने, तो अगे तो पैदल तुरना पैंदा सी, हुण ते गड्डियां ने, हवाई जहाज ने, ਆਟੋਮੈਟਿਕ ਮਸ਼ੀਨਾਂ ਨੇ, ਹਰ ਕੰਮ ਤੁਹਾਡਾ ਆਟੋਮੈਟਿਕ ਹੋਈ ਜਾਂਦਾ। ਇਸ ਕਰਕੇ ਖਿਆਲ ਕਰਿਓ ਹੁਣ ਤਨ ਦੀ ਥਕਾਵਟ ਓਨੀ ਨਹੀਂ ਜਿੰਨੀ ਸਾਨੂੰ ਬਿਮਾਰੀਆਂ ਜਾਂ ਤਕਲੀਫਾਂ ਨੇ, ਵੀ ਉਹ ਵੀ ਸਾਰੀਆਂ ਮਨ ਦੀ ਥਕਾਵਟ ਕਰਕੇ। ਟੈਨਸ਼ਨ ਵੱਧ ਗਈ, ਮਨ ਹੈ ਵਿਚਾਰਾਂ ਦਾ ਸੰਗ੍ਰਹਿ, ਅਤੇ ਵਿਚਾਰਾਂ ਨੂੰ ਸਥਿਰ ਕਰਨ ਲਈ, ਅਡੋਲ ਕਰਨ ਲਈ ਵਿਚਾਰਾਂ ਦੀ ਲੋੜ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਇੱਕ ਵਿਚਾਰ ਹੈ। ਇਸ ਲਈ ਸ਼ਬਦ ਦੀ ਵਿਚਾਰਧਾਰਾ ਨੂੰ ਅਪਣਾ ਲੈਣਾ, ਮਨ ਦੀ ਵਿਚਾਰਧਾਰਾ ਨੂੰ ਅਡੋਲ ਕਰ ਲੈਣਾ ਹੈ, ਜਿਸ ਨਾਲ ਸਾਰੀ ਥਕਾਵਟ ਜੀਵਨ ਦੀ ਦੂਰ ਹੋ ਜਾਂਦੀ ਹੈ। ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।